ਕੀ ਤੁਸੀਂ ਸੱਚੇ ਪਿਆਰ ਨੂੰ ਜਾਣਦੇ ਹੋ? ਯਹੂਨਾ ਉਹਦਾ ਇੱਕ ਬਾਪ ਉਹਦੀ 14-18 ਅੱਜ ਤੱਕ ਅਸੀਂ ਅੱਜ ਵਿੱਚ ਦੇਖਾਂਗੇ। ਅੱਜ ਦੀ ਇਹ ਸਰਵਿਸ ਸਾਡੀ ਕ੍ਰਿਸਮਸ ਲੜੀ ਦੇ ਆਖਰੀ ਦਿਨ ਨੂੰ ਦਰਸਾਉਂਦੀ ਹੈ। ਆਗਮਨ ਜਾਂ ਉਡੀਕ ਖਤਮ ਹੋ ਗਈ ਹੈ। ਅੱਜ ਅਸੀਂ ਯੇਸੂ ਦੇ ਜਨਮ ਦਾ ਜਸ਼ਨ ਮਨਾ ਰਹੇ ਹਾਂ। ਹੁਣ ਤੱਕ ਸਾਡੀ ਕ੍ਰਿਸਮਸ ਲੜੀ ਵਿੱਚ ਅਸੀਂ ਸੱਚੀ ਸ਼ਾਂਤੀ, ਸੱਚੀ ਖੁਸ਼ੀ ਅਤੇ ਸੱਚੀ ਰੋਸ਼ਨੀ ਨੂੰ ਦੇਖਿਆ ਹੈ। ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਗੱਲ ਖੁੰਝ ਗਏ ਹੋ ਜਾਂ ਮਿਸ ਕੀਤੀ ਹੈ ਤਾਂ ਇਹ ਜਾਣਨ ਵਿੱਚ ਦਿਲਚਸਪੀ ਰੱਖਦੇ ਹੋ ਕਿ ਸੱਚੀ ਖੁਸ਼ੀ, ਸੱਚੀ ਸ਼ਾਂਤੀ ਅਤੇ ਸੱਚੀ ਰੋਸ਼ਨੀ ਕੀ ਹੈ, ਤਾਂ ਤੁਸੀਂ ਸਾਡੀ ਵੈਬਸਾਈਟ 'ਤੇ ਇਹ ਗੱਲਬਾਤ ਔਨਲਾਈਨ ਲੱਭ ਸਕਦੇ ਹੋ। ਅੱਜ ਅਸੀਂ ਕੀ ਤੁਸੀਂ ਸੱਚੇ ਪਿਆਰ ਨੂੰ ਜਾਣਦੇ ਹੋ ਦੇ ਵਿਸ਼ੇ 'ਤੇ ਗੱਲ ਕਰਨ ਜਾ ਰਹੇ ਹਾਂ। ਪਰ ਇਸ ਸਵਾਲ ਦਾ ਜਵਾਬ ਦੇਣ ਲਈ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਅਸੀਂ ਜਾਣਦੇ ਹਾਂ ਕਿ ਪਿਆਰ ਕੀ ਹੈ। ਕੀ ਤੁਸੀਂ ਜਾਣਦੇ ਹੋ ਕਿ ਪਿਆਰ ਕੀ ਹੈ? ਹੋ ਸਕਦਾ ਹੈ ਕਿ ਤੁਸੀਂ ਇਸ ਕ੍ਰਿਸਮਸ ਦੀ ਸਵੇਰ ਨੂੰ ਪਿਆਰ ਮਹਿਸੂਸ ਕੀਤਾ ਹੋਵੇ ਜਦੋਂ ਤੁਸੀਂ ਉੱਠੇ, ਸ਼ਾਇਦ ਤੁਸੀਂ ਨਹੀਂ ਵੀ ਕੀਤਾ ਹੋਵੇ। ਹੋ ਸਕਦਾ ਹੈ ਕਿ ਤੁਸੀਂ ਅੱਜ ਬਾਅਦ ਵਿੱਚ ਇੱਕ ਫੋਨ ਕਾਲ ਜਾਂ ਗੱਲਬਾਤ ਦੀ ਉਡੀਕ ਕਰ ਰਹੇ ਹੋਵੋ। ਉਸ ਤੋਹਫ਼ੇ ਲਈ, ਤੁਹਾਡਾ ਧੰਨਵਾਦ ਕਰਨ ਲਈ ਜਿਸ ਬਾਰੇ ਤੁਸੀਂ ਸੋਚਿਆ, ਜਿਹੜਾ ਕਿ ਤੁਹਾਡੇ ਲਈ ਬਚਾਇਆ ਗਿਆ ਸੀ, ਲਪੇਟਿਆ ਗਿਆ ਸੀ ਅਤੇ ਰੱਖਿਆ ਹੋਇਆ ਸੀ। ਹੋ ਸਕਦਾ ਕਿ ਤੁਹਾਡਾ ਧੰਨਵਾਦ ਅਤੇ ਪ੍ਰਸ਼ੰਸਾ ਤੁਹਾਨੂੰ ਪਿਆਰ ਮਹਿਸੂਸ ਕਰਾਏਗੀ। ਹੋ ਸਕਦਾ ਕਿ ਇੱਕ ਵਾਰ ਜਦੋਂ ਤੁਸੀਂ ਇੱਕ ਚੰਗੀ ਤਰ੍ਹਾਂ ਸਜਾਈ ਹੋਈ ਟੇਬਲ 'ਤੇ ਜਾਂ ਮੇਜ਼ 'ਤੇ ਬੈਠੋ, ਫਿਰ ਜਿਹੜਾ ਕਰੈਕਰ ਜਾਂ ਪਟਾਕਾ ਖਿੱਚੋ, ਉਹਦੇ ਵਿੱਚੋਂ ਫਿਰ ਜਿਹੜੀ ਟੋਪੀ ਨਿਕਲਦੀ ਉਹਨੂੰ ਆਪਣੇ ਸਿਰ 'ਤੇ ਰੱਖ ਕੇ ਆਪਣੇ ਪਰਿਵਾਰ ਦੇ ਨਾਲ ਟਰਕੀ ਖਾਓਗੇ, ਤਾਂ ਸ਼ਾਇਦ ਤੁਸੀਂ ਉਸ ਵੇਲੇ ਪਿਆਰ ਮਹਿਸੂਸ ਕਰੋਗੇ। ਹੋ ਸਕਦਾ ਕਿ ਇਸ ਸਾਲ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਮਿਲੇ ਹੋ ਜੋ ਤੁਹਾਨੂੰ ਪਿਆਰ ਕਰਦਾ ਹੈ ਅਤੇ ਅਸੀਂ ਤੁਸੀਂ ਉਸ ਪਿਆਰ ਨੂੰ ਮਹਿਸੂਸ ਕਰਦੇ ਹੋ। ਹੋ ਸਕਦਾ ਹੈ ਕਿ ਇਸ ਸਾਲ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਗਵਾ ਦਿੱਤਾ ਜਾਂ ਜਿਸ ਨੂੰ ਤੁਸੀਂ ਪਿਆਰ ਕਰਦੇ ਸੀ ਅਤੇ ਹੁਣ ਤੁਸੀਂ ਇੱਕ ਖਾਲੀਪਣ ਜਾਂ ਪਿਆਰ ਦੀ ਕਮੀ ਨੂੰ ਮਹਿਸੂਸ ਕਰਦੇ ਹੋ। ਪਰ ਕੀ ਤੁਸੀਂ ਸੱਚੇ ਪਿਆਰ ਨੂੰ ਜਾਣਦੇ ਹੋ? ਸਾਡੇ ਆਲੇ ਦੁਆਲੇ ਦੀ ਦੁਨੀਆ ਸਾਨੂੰ ਦੱਸਦੀ ਹੈ ਕਿ ਅਸੀਂ ਸਾਰੇ ਪਿਆਰ ਕਰਨ ਦੇ ਅਤੇ ਪਿਆਰ ਦੇ ਹੱਕਦਾਰ ਹਾਂ। ਇਸ਼ਤਿਹਾਰ ਦੇਣ ਵਾਲੇ ਸਾਨੂੰ ਦੱਸਦੇ ਹਨ ਕਿ ਜੇਕਰ ਅਸੀਂ ਕੁਝ ਖਾਸ ਪਰਫਿਊਮ ਜਾਂ ਜੰਪਰ ਜਾਂ ਭੋਜਨ ਖਰੀਦਿਆ ਤਾਂ ਸਾਨੂੰ ਪਿਆਰ ਮਹਿਸੂਸ ਹੋਵੇਗਾ। ਪਰ ਕੀ ਅਸੀਂ ਸੱਚਾ ਪਿਆਰ ਮਹਿਸੂਸ ਕਰਦੇ ਹਾਂ? ਪਿਆਰ ਸ਼ਬਦ ਹੁਣ ਇੰਨਾ ਵਿਸਤ੍ਰਿਤ ਹੈ ਕਿ ਇਹ ਆਸਾਨੀ ਨਾਲ ਆਪਣੇ ਅਰਥ ਗਵਾ ਸਕਦਾ ਹੈ। ਇਹ ਇੱਕ ਤਰ੍ਹਾਂ ਸਾਰੇ ਸ਼ਬਦਾਂ ਨੂੰ ਢੱਕਦਾ ਹੈ। ਕੋਈ ਕਹਿ ਸਕਦਾ ਹੈ ਕਿ ਪਿਆਰ ਸਸਤਾ ਹੈ, ਇਹ ਆਪਣਾ ਮਤਲਬ ਗਵਾ ਚੁੱਕਾ ਹੈ। ਉਹਨਾਂ ਸਾਰੀਆਂ ਚੀਜ਼ਾਂ ਬਾਰੇ ਸੋਚਣ ਲਈ ਇੱਕ ਪਲ ਕੱਢੋ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ। ਉਦਾਹਰਣ ਵਜੋਂ, ਮੈਂ ਆਪਣੀਆਂ 3 ਧੀਆਂ ਨੂੰ ਪਿਆਰ ਕਰਦਾ ਹਾਂ, ਪਰ ਮੈਂ ਆਪਣੀ ਪਤਨੀ ਸਾਰਾ ਨੂੰ ਵੀ ਪਿਆਰ ਕਰਦਾ ਹਾਂ, ਪਰ ਮੈਨੂੰ ਹੋਮ ਅਲੋਨ ਫਿਲਮ ਵੀ ਪਸੰਦ ਆ, ਮੈਨੂੰ ਬਰਫ਼ਬਾਰੀ ਪਸੰਦ ਆ ਅਤੇ ਮੈਨੂੰ ਕੰਬਲ ਦੇ ਵਿੱਚ ਜਿਹੜੇ ਪਿਗਸ ਐਂਡ ਕੰਬਲ ਪਸੰਦ ਆ। ਤੁਸੀਂ ਸਮੱਸਿਆ ਦੇਖਦੇ ਹੋ ਕਿ ਮੈਨੂੰ ਹੁਣ ਸਾਰਾ ਕੁਛ ਹੀ ਇਹਨਾਂ ਸਾਰੀਆਂ ਚੀਜ਼ਾਂ ਨਾਲ ਮੈਂ ਪਿਆਰ ਕਰਦਾ। ਹੁਣ ਜਿਹੜਾ C.S. ਲੂਇਸ ਇੱਕ ਮਸ਼ਹੂਰ ਧਰਮ ਸ਼ਾਸਤਰੀ ਅਤੇ ਲੇਖਕ ਨੇ ਇਸ ਵਿਸ਼ੇ ਵਿੱਚ ਕੁਝ ਸਪਸ਼ਟਤਾ ਜੋੜਨ ਦੀ ਕੋਸ਼ਿਸ਼ ਕੀਤੀ ਜਦੋਂ ਉਸਨੇ 4 ਲਵਸ ਨਾਮ ਦੀ ਇੱਕ ਕਿਤਾਬ ਲਿਖੀ। ਲੂਇਸ ਦੱਸਦਾ ਹੈ ਕਿ ਬਾਈਬਲ ਦੀ ਮੂਲ ਭਾਸ਼ਾ ਵਿੱਚ ਪਿਆਰ ਲਈ ਘੱਟੋ ਘੱਟ 4 ਸ਼ਬਦ ਹਨ। ਉਹ ਹੈ ਕਿ ਪਹਿਲਾ ਸਟੋਰੇਜ, ਜਿਸਦਾ ਮਤਲਬ ਪਿਆਰ ਹੈ, ਫਿਲੀਆ ਦੋਸਤੀ, ਇਰੋਜ਼ ਰੋਮੈਂਟਿਕ, ਅਗਾਪੇ ਬਿਨਾਂ ਸ਼ਰਤ ਰੱਬ ਦਾ ਪਿਆਰ। ਜਦੋਂ ਬਾਈਬਲ ਵਿੱਚ ਆਪਣੇ ਪਿਆਰ ਬਾਰੇ ਗੱਲ ਕਰਦਾ ਤਾਂ ਇਹ ਅਗਾਪੇ ਸ਼ਬਦ ਹੈ ਜੋ ਅਕਸਰ ਵਰਤਿਆ ਜਾਂਦਾ ਹੈ। ਪਰ ਜਦੋਂ ਅਸੀਂ ਹੁਣ ਅੰਗਰੇਜ਼ੀ ਵਿੱਚ ਕਿਸੇ ਕਿਸਮ ਦੇ ਪਿਆਰ ਦੀ ਗੱਲ ਕਰਦੇ ਹਾਂ, ਭਾਵੇਂ ਰੋਮਾਂਟਿਕ ਹੋਵੇ ਜਾਂ ਪਿਆਰ ਜਾਂ ਹੋਈ ਕਿਸੇ ਤਰ੍ਹਾਂ ਦਾ ਪਿਆਰ, ਅਸੀਂ ਸਿਰਫ ਨੋਰਮਲ ਜਿਹੜਾ ਇੱਕ ਪਿਆਰ ਸ਼ਬਦ ਦੀ ਵਰਤੋਂ ਕਰਦੇ ਹਾਂ। ਲੂਇਸ ਸੁਝਾਅ ਦਿੰਦਾ ਹੈ ਕਿ ਇੱਕ ਵਾਰ ਜਦੋਂ ਅਸੀਂ ਪਿਆਰ ਨੂੰ ਵੱਖਰਾ ਕਰ ਲੈਂਦੇ ਹਾਂ ਜਾਂ ਇਹਨਾਂ 4 ਸ਼੍ਰੇਣੀਆਂ ਵਿੱਚ ਪਿਆਰ ਨੂੰ ਵੱਖ ਕਰ ਲੈਂਦੇ ਹਾਂ ਤਾਂ ਚੀਜ਼ਾਂ ਥੋੜ੍ਹੀਆਂ ਸਪਸ਼ਟ ਹੋ ਜਾਂਦੀਆਂ ਹਨ। ਸ਼ਾਇਦ ਮੇਰੇ ਕੋਲ ਬਰਫ਼ ਜਾਂ ਪਿਗਿਨ ਕੰਬਲਾਂ ਅਤੇ ਕੁਝ ਫਿਲਮਾਂ ਲਈ ਪਿਆਰ ਹੈ ਅਤੇ ਮੇਰੀ ਪਤਨੀ ਸਾਰਾ ਲਈ ਇੱਕ ਰੋਮਾਂਟਿਕ ਪਿਆਰ ਹੈ, ਪਰ ਇਸ ਅਗਾਪੇ ਬਿਨਾਂ ਸ਼ਰਤ ਪਿਆਰ ਬਾਰੇ ਕੀ? ਅਸੀਂ ਇਹ ਕਿੱਥੋਂ ਲੱਭ ਸਕਦੇ ਹਾਂ? ਅਸੀਂ ਅੱਜ ਸਵੇਰੇ ਬਾਈਬਲ ਤੋਂ ਵਿੱਚ ਇਹ ਦੇਖਣਾ ਚਾਹੁੰਦੇ ਹਾਂ ਕਿ ਬਿਨਾਂ ਸ਼ਰਤ ਪਿਆਰ ਜਿਹੜਾ ਸਿਰਫ ਪਰਮੇਸ਼ਰ ਦੁਆਰਾ ਦਿਖਾਇਆ ਗਿਆ ਹੈ। ਅੱਜ ਸਵੇਰੇ ਸਾਡੇ ਲਈ ਜੋ ਹਵਾਲਾ ਪੜ੍ਹਿਆ ਗਿਆ ਉਹ ਯੇਸੂ ਦੇ ਚੇਲਿਆਂ ਵਿੱਚੋਂ ਇੱਕ ਯਹੂਨਾ ਦੁਆਰਾ ਲਿਖਿਆ ਗਿਆ ਸੀ। ਉਹ ਆਪਣੇ ਜੀਵਨ ਦੇ ਅੰਤ ਦੇ ਨੇੜੇ ਸੀ ਅਤੇ ਉਸਨੇ ਚਰਚ ਨੂੰ ਇਸ ਉਦੇਸ਼ ਨਾਲ ਲਿਖਿਆ ਕਿ ਉਹ ਵਿਸ਼ਵਾਸ ਕਰਨਗੇ ਕਿ ਯੇਸੂ ਹੀ ਮਸੀਹ ਹੈ ਅਤੇ ਉਹ ਬਚਾਏ ਜਾਣਗੇ। ਯਹੂਨਾ ਨੇ ਆਪਣੇ ਪਾਠਕਾਂ ਨੂੰ ਯੇਸੂ ਮਸੀਹ ਵਿੱਚ ਉਪਲਬਧ ਪਰਮੇਸ਼ਰ ਦੇ ਪਿਆਰ ਅਤੇ ਮੁਕਤੀ ਨੂੰ ਸਮਝਣ ਵਿੱਚ ਮਦਦ ਕਰਨ ਲਈ ਇੱਕ ਵਿਲੱਖਣ ਤਰੀਕੇ ਨਾਲ ਘਟਨਾਵਾਂ ਦਾ ਵਰਣਨ ਕੀਤਾ ਹੈ। ਯਹੂਨਾ ਸਾਨੂੰ ਉਹ ਗੱਲਾਂ ਦੱਸ ਰਿਹਾ ਜੋ ਉਸਨੇ ਸੁਣੀਆਂ, ਆਪਣੀਆਂ ਅੱਖਾਂ ਨਾਲ ਦੇਖੀਆਂ ਅਤੇ ਛੂਹੀਆਂ ਹਨ। ਉਹ ਯੇਸੂ ਦਾ ਨਜ਼ਦੀਕੀ ਨਿੱਜੀ ਮਿੱਤਰ ਸੀ। ਜਦੋਂ ਯੇਸੂ ਧਰਤੀ ਉੱਤੇ ਸੀ ਅਤੇ ਯੇਸੂ ਦੀ ਮੌਤ ਤੋਂ ਬਾਅਦ ਖੁਸ਼ਖਬਰੀ ਦਾ ਇੱਕ ਸਮਰਪਿਤ ਪ੍ਰਚਾਰਕ ਸੀ। ਜਿਵੇਂ ਕਿ ਅਸੀਂ ਅੱਜ ਸਵੇਰੇ ਇਸ ਵਿਸ਼ੇ ਨੂੰ ਦੇਖਦੇ ਹਾਂ, ਇਸ ਨੂੰ ਦੋ ਸਿਰਲੇਖਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ, ਯੇਸੂ ਪਿਆਰ ਵਿੱਚ ਆਇਆ। ਦੂਸਰਾ, ਜਦੋਂ ਅਸੀਂ ਸ਼ਰੇਬਾਨੀ ਵਿੱਚ ਜਾਂਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਯੇਸੂ ਪਿਆਰ ਵਿੱਚ ਮਰਿਆ ਸੀ। ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਆਪਣਾ ਸੱਚਾ ਅਤੇ ਸੰਪੂਰਨ ਪਿਆਰ ਪ੍ਰਗਟ ਕਰਦਾ ਹੈ। ਅਸੀਂ ਅਦਨ ਦੇ ਬਾਗ ਵਿੱਚ ਪਰਮੇਸ਼ਰ ਦੇ ਪਿਆਰ ਨੂੰ ਦੇਖਦੇ ਹਾਂ। ਅਸੀਂ ਇਜ਼ਰਾਈਲੀ ਕੌਮ ਦੇ ਸ਼ੁਰੂ ਵਿੱਚ ਅਬਰਾਹਾਮ ਨਾਲ ਉਸਦੇ ਆਪਸੀ ਤਾਲਮੇਲ ਨਾਲ ਪਰਮੇਸ਼ਰ ਦੇ ਪਿਆਰ ਨੂੰ ਦੇਖਦੇ ਹਾਂ। ਅਸੀਂ ਇਸਰਾਈਲੀਆਂ ਨੂੰ ਮਿਸਰੀ ਲੋਕਾਂ ਤੋਂ ਬਚਾਉਣ ਵਿੱਚ ਪਰਮੇਸ਼ਰ ਦੇ ਪਿਆਰ ਨੂੰ ਦੇਖਦੇ ਹਾਂ ਅਤੇ ਇਸ ਤਰ੍ਹਾਂ ਹੋਰ ਕਈ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਅਸੀਂ ਪਰਮੇਸ਼ਰ ਦੇ ਪਿਆਰ ਨੂੰ ਦੇਖਦੇ ਹਾਂ। ਪਰ ਸਭ ਤੋਂ ਸਪਸ਼ਟ ਉਦਾਹਰਣਾਂ ਵਿੱਚੋਂ ਇੱਕ ਹੈ ਸਾਡੇ ਲਈ ਪਰਮੇਸ਼ਰ ਦਾ ਪਿਆਰ, ਯੇਸੂ ਧਰਤੀ ਉੱਤੇ ਆਇਆ ਜਾਂ ਉਸਦਾ ਆਉਣਾ, ਜਾਂ ਦੂਜੇ ਸ਼ਬਦਾਂ ਵਿੱਚ ਕ੍ਰਿਸਮਿਸ, ਉਸਦਾ ਅਵਤਾਰ। ਕ੍ਰਿਸਮਿਸ ਪਰਮੇਸ਼ਰ ਦੀ ਪਿਆਰੀ ਛੁਟਕਾਰਾ ਯੋਜਨਾ ਦੀ ਸ਼ੁਰੂਆਤ ਹੈ। ਸਾਡੇ ਪੜ੍ਹਨ ਦੀ ਆਇਤ 14 ਕਹਿੰਦੀ ਹੈ, ਸ਼ਬਦ ਸਰੀਰ ਬਣ ਗਿਆ ਅਤੇ ਸਾਡੇ ਵਿਚਕਾਰ ਆਪਣਾ ਨਿਵਾਸ ਬਣਾਇਆ। ਇਹ ਉਹ ਹੈ ਜੋ ਅਸੀਂ ਕ੍ਰਿਸਮਿਸ 'ਤੇ ਮਨਾ ਰਹੇ ਹਾਂ। ਯੇਸੂ ਪਰਮੇਸ਼ਰ ਸੰਪੂਰਨ ਸਵਰਗ ਤੋਂ ਹੇਠਾਂ ਉਤਰਦੇ ਹੋਏ ਉਸਨੇ ਇੱਥੇ ਆਉਣ ਅਤੇ ਪਰਤਾਏ ਜਾਣ ਲਈ ਇੱਕ ਪਾਪ ਰਹਿਤ ਸਵਰਗ ਛੱਡ ਦਿੱਤਾ। ਸਵਰਗ ਵਿੱਚ ਯੇਸੂ ਇੱਕ ਪੂਜਾ ਦੀ ਵਸਤੂ ਸੀ, ਪਰ ਯੇਸੂ ਨੇ ਇਹ ਸਭ ਕੁਝ ਇੱਥੇ ਧਰਤੀ ਉੱਤੇ ਸਾਡੇ ਨਾਲ ਰਹਿਣ ਲਈ ਛੱਡ ਦਿੱਤਾ। ਇਹ ਪਿਆਰ ਹੈ, ਸਿਰਜਣਹਾਰ ਪਰਮਾਤਮਾ ਜੋ ਯੇਸੂ ਹੈ। ਜਿਵੇਂ ਕਿ ਸਾਨੂੰ ਆਇਤ 3 ਵਿੱਚ ਸਾਡੀ ਰੀਡਿੰਗ ਦੇ ਸ਼ੁਰੂਆਤ ਵਿੱਚ ਦਵਾਇਆ ਗਿਆ ਸੀ, ਮਨੁੱਖ ਦੇ ਰੂਪ ਵਿੱਚ ਰਹਿਣ ਲਈ ਸਵਰਗ ਤੋਂ ਹੇਠਾਂ ਉਤਰਿਆ। ਯਹੂਨਾ 1:14 ਪੂਰੇ ਧਰਮ ਗ੍ਰੰਥ ਵਿੱਚ ਅਵਤਾਰ ਦਾ ਸਭ ਤੋਂ ਸੰਖੇਪ ਬਿਆਨ ਹੈ। ਇਸ ਲਈ ਆਓ ਇਸ ਨੂੰ ਅਸੀਂ ਛੱਡ ਨਾ ਦਈਏ। ਯਹੂਨਾ ਸੱਚਮੁੱਚ ਜਿਹੜਾ ਸ਼ਬਦ ਯੇਸੂ ਹੈ ਉਸਦੇ ਦੇਵਤੇ ਬਾਰੇ ਪੂਰੀ ਤਰ੍ਹਾਂ ਸਪਸ਼ਟ ਹੈ, ਜੋ ਅਸੀਂ ਇਸ ਨੂੰ ਆਇਤ 1 ਵਿੱਚ ਵੇਖਦੇ ਹਾਂ। ਪਰ ਉਹ ਆਪਣੀ ਮਨੁੱਖਤਾ ਦੀ ਸੱਚਾਈ ਉੱਤੇ ਉਨਾ ਹੀ ਸਪਸ਼ਟ ਹੈ। ਮਾਸ ਸ਼ਬਦ ਬਹੁਤ ਸਪਸ਼ਟ ਹੈ, ਜਾਣ ਬੁੱਝ ਕੇ ਨਾ ਕਿ ਗ੍ਰਾਫਿਕ ਜਾਂ ਕੱਚਾ ਹੈ। ਯਹੂਨਾ ਯੇਸੂ ਦੇ ਪੂਰੀ ਤਰ੍ਹਾਂ ਇਨਸਾਨ ਹੋਣ ਬਾਰੇ ਕੋਈ ਸ਼ੱਕ ਨਹੀਂ ਛੱਡ ਰਿਹਾ। ਪੂਰੀ ਤਰ੍ਹਾਂ ਰੱਬ ਅਤੇ ਪੂਰਨ ਮਨੁੱਖ ਹੋਣਾ ਈਸਾਈ ਧਰਮ ਦੀ ਵਿਲੱਖਣਤਾ ਹੈ। ਸਾਨੂੰ ਇਸ ਬਾਰੇ ਸਪਸ਼ਟ ਹੋਣ ਦੀ ਲੋੜ ਹੈ। ਜਦੋਂ ਅਸੀਂ ਖੁਰਲੀ ਵੱਲ ਵੇਖਦੇ ਹਾਂ ਤਾਂ ਬੱਚਾ ਜਿਹੜਾ ਸੁੱਚ ਪਿਆ ਹੋਇਆ ਉਹ ਪੂਰੀ ਤਰ੍ਹਾਂ ਰੱਬ ਸੀ, ਰੱਬੀ ਸ਼ਕਤੀ ਅਤੇ ਅਧਿਕਾਰ ਵਿੱਚ ਸੰਪੂਰਨ। ਪਰ ਪਿਆਰ ਦੇ ਕਾਰਨ ਇਸ ਸ਼ਕਤੀ ਦੀ ਵਰਤੋਂ ਨਾ ਕਰਨਾ ਉਸਨੇ ਚੁਣਿਆ, ਤਾਂ ਜੋ ਉਹ ਉਸ ਉਦੇਸ਼ ਨੂੰ ਪੂਰਾ ਕਰ ਸਕੇ ਜਿਸ ਲਈ ਉਹ ਆਇਆ ਸੀ, ਉਹ ਸੀ ਸਾਡੇ ਪਾਪਾਂ ਦੀ ਮਾਫ਼ੀ। 14 ਅਧਿਆਇ ਦੇ ਦੂਜੇ ਅੱਧ ਦਾ ਇੱਕ ਵੱਖਰਾ ਅਨੁਵਾਦ ਹੈ, ਸਰੀਰ ਸ਼ਬਦ ਸਰੀਰ ਬਣ ਗਿਆ ਅਤੇ ਸਾਡੇ ਵਿਚਕਾਰ ਆਪਣਾ ਨਿਵਾਸ ਕੀਤਾ। ਪੁਰਾਣੇ ਨਿਯਮ ਦੇ ਸ਼ਬਦ ਜਿਹੜਾ ਇਹ ਆ ਉਹ ਇੱਕ ਤੰਬੂ ਲਗਾਉਣਾ ਜਾਂ ਸ਼ਾਮਿਆਨਾ ਜਾਂ ਮਿਲਾਪ ਮੇਲ ਮਿਲਾਪ ਵਾਲਾ ਸ਼ਾਮਿਆਨਾ ਲਗਾਉਣ ਲਈ ਵਰਤਿਆ ਗਿਆ ਹੈ। ਕੈਂਪਿੰਗ ਜਾਂ ਕੈਨਵਸ ਢਾਂਚੇ ਦੇ ਇਹ ਵਿਚਾਰ ਯੇਸੂ ਦੇ ਅਵਤਾਰ ਦੇ ਅਸਥਾਈ ਸੁਭਾਅ ਨੂੰ ਦਰਸਾਉਂਦੇ ਹਨ। ਉਹ ਸਾਰੀ ਸ੍ਰਿਸ਼ਟੀ ਲਈ ਆਪਣੀ ਮੁਕਤੀ ਦੀ ਯੋਜਨਾ ਨੂੰ ਪੂਰਾ ਕਰਨ ਲਈ ਸਿਰਫ ਥੋੜ੍ਹੇ ਸਮੇਂ ਲਈ ਮਨੁੱਖੀ ਰੂਪ ਵਿੱਚ ਇੱਥੇ ਆਇਆ ਸੀ। ਇਸ ਲਈ ਜੇਕਰ ਸੱਚ ਹੈ ਬਿਨਾਂ ਸ਼ਰਤ ਪਿਆਰ ਕ੍ਰਿਸਮਿਸ 'ਤੇ ਦਿਖਾਇਆ ਗਿਆ ਸੀ, ਤਾਂ ਇਸ ਪਿਆਰ ਦਾ ਅੰਤਿਮ ਟੀਚਾ ਅਤੇ ਉਦੇਸ਼ 30 ਸਾਲਾਂ ਬਾਅਦ ਕ੍ਰੋਸ 'ਤੇ ਪੂਰਾ ਹੁੰਦਾ ਹੈ ਜਾਂ ਸਲੀਬ 'ਤੇ ਪੂਰਾ ਹੁੰਦਾ ਹੈ। ਹੁਣ ਮੈਂ ਇਸ ਬਹਿਸ ਵਿੱਚ ਨਹੀਂ ਪੈਣਾ ਚਾਹੁੰਦਾ ਕਿ ਕ੍ਰਿਸਮਿਸ ਜਾਂ ਈਸਟਰ ਕਿਹੜਾ ਈਸਾਈ ਤਿਉਹਾਰ ਸਭ ਤੋਂ ਮਹੱਤਵਪੂਰਨ ਹੈ, ਪਰ ਉਹ ਦੋਵੇਂ ਅੰਦਰੂਨੀ ਤੌਰ 'ਤੇ ਜੁੜੇ ਹੋਏ ਹਨ। ਸਲੀਬ 'ਤੇ ਆਉਣਾ, ਸਲੀਬ 'ਤੇ ਪਹਿਲਾਂ ਆਉਣਾ ਅਤੇ ਯੇਸੂ ਦੀ ਮੌਤ ਦੋਵੇਂ ਸੱਚੇ ਪਿਆਰ ਨੂੰ ਦਰਸਾਉਂਦੇ ਹਨ। ਇੱਕ ਸਾਰ ਨਹੀਂ ਦੂਰ ਪਿਆਰ, ਪਰ ਇੱਕ ਨਿੱਜੀ ਪਿਆਰ, ਇੱਕ ਮਹਿੰਗਾ ਪਿਆਰ, ਸਾਡੇ ਲਈ ਇੱਕ ਪਿਆਰ ਅਤੇ ਮੇਰੇ ਵੱਲੋਂ ਇੱਕ ਪਿਆਰ। ਰੋਮੀਆ 8 ਬਾਪ ਦੀ 5 ਵਾਰ ਸਾਨੂੰ ਦੱਸਦਾ ਹੈ ਪਰਮਾਤਮਾ ਸਾਡੇ ਲਈ ਆਪਣਾ ਪਿਆਰ ਇਸ ਤਰ੍ਹਾਂ ਦਰਸਾਉਂਦਾ ਹੈ, ਜਦੋਂ ਅਸੀਂ ਅਜੇ ਵੀ ਪਾਪੀ ਹੀ ਸੀ, ਮਸੀਹ ਸਾਡੇ ਲਈ ਮਰਿਆ। ਮਸੀਹ ਦਾ ਸਰੀਰ ਵਿੱਚ ਆਉਣਾ ਸਾਨੂੰ ਆਪਣੇ ਆਪ ਵਿੱਚ ਨਹੀਂ ਬਚਾਉਂਦਾ। ਮਸੀਹ ਨੂੰ ਅਜੇ ਵੀ ਸਲੀਬ ਉੱਤੇ ਸਾਡੇ ਬਦਲੇ ਵਜੋਂ ਮਰਨਾ ਪਿਆ ਸੀ। ਅਵਤਾਰ ਨੇ ਹਾਲਾਂਕਿ ਜ਼ਰੂਰੀ ਪੂਰਵ ਸ਼ਰਤ ਸਥਾਪਿਤ ਕੀਤੀ, ਮਨੁੱਖ ਬਣਨ ਵਿੱਚ ਉਹ ਮਰ ਸਕਦਾ ਸੀ, ਸਾਡੇ ਵਿੱਚੋਂ ਇੱਕ ਬਣਨ ਵਿੱਚ ਯੇਸੂ ਸਾਡੇ ਲਈ ਕੰਮ ਕਰਨ ਦੇ ਯੋਗ ਸੀ ਅਤੇ ਸਾਡੇ ਮੁਕਤੀਦਾਤਾ ਵਜੋਂ ਆਪਣੀ ਜਾਨ ਦੇ ਸਕਦਾ ਸੀ। ਸੋ ਇਸ ਲਈ ਉਹ ਮਨੁੱਖੀ ਸਰੀਰ ਵਿੱਚ ਆਇਆ। ਇਸ ਲਈ ਇੱਥੇ ਇੱਕ ਐਪਲੀਕੇਸ਼ਨ ਮੁਤਾਬਕ ਸਿੱਧਾ ਅੱਗੇ ਹੈ ਕਿ ਤੁਸੀਂ ਪਿਆਰ ਨੂੰ ਕਿੱਥੇ ਲੱਭ ਰਹੇ ਹੋ। ਕੀ ਤੁਸੀਂ ਕਿਸੇ ਸਾਥੀ ਜਾਂ ਬੱਚੇ ਤੋਂ ਬਿਨਾਂ ਸ਼ਰਤ ਪਿਆਰ ਜਾਂ ਅਗਾਪੇ ਦੀ ਭਾਲ ਕਰ ਰਹੇ ਹੋ? ਜੇਕਰ ਅਜਿਹਾ ਤਾਂ ਤੁਸੀਂ ਨਿਰਾਸ਼ ਹੋਵੋਗੇ। ਲੋਕਾਂ ਦੇ ਜੀਵਨ ਵਿੱਚ ਪਾਪ ਸਵਾਰਥ ਵੱਲ ਲੈ ਜਾਂਦਾ ਹੈ, ਜੋ ਰਿਸ਼ਤਿਆਂ ਨੂੰ ਖਟਾਸ ਅਤੇ ਨੁਕਸਾਨ ਪਹੁੰਚਾਉਂਦਾ ਹੈ। ਕੀ ਤੁਸੀਂ ਉਮੀਦ ਕਰ ਰਹੇ ਹੋ ਕਿ ਆਪਣੇ ਆਪ ਨੂੰ ਭੌਤਿਕ ਚੀਜ਼ਾਂ ਨਾਲ ਘਿਰੇ ਹੋਣ, ਜੋ ਕਿ ਜਿਹੜੀਆਂ ਉਹ ਚੀਜ਼ਾਂ ਜੋ ਤੁਹਾਨੂੰ ਜ਼ਿਆਦਾ ਤੋਹਫੇ ਵਜੋਂ ਦਿੱਤੀਆਂ ਗਈਆਂ, ਤੁਸੀਂ ਆਪਣੇ ਆਪ ਖਰੀਦੀਆਂ ਕਿ ਤੁਹਾਨੂੰ ਪਿਆਰ ਮਹਿਸੂਸ ਕਰਾਉਣਗੀਆਂ? ਖੈਰ, ਉਹਨਾਂ ਨਾਲ ਵੀ ਤੁਹਾਨੂੰ ਪਿਆਰ ਮਹਿਸੂਸ ਨਹੀਂ ਹੋਣਾ। ਭੌਤਿਕ ਚੀਜ਼ਾਂ ਜਿਹੜੀਆਂ ਆ ਜਾਂ ਜਿਹੜੀਆਂ ਦੁਨਿਆਵੀ ਚੀਜ਼ਾਂ ਆ, ਇਹ ਸਾਨੂੰ ਪਿਆਰ ਜਿਹੜਾ ਆ ਸੱਚਾ ਪਿਆਰ ਨਹੀਂ ਦੇ ਸਕਦੀਆਂ। ਇਹ ਸੱਚ ਹੈ ਕਿ ਬਿਨਾਂ ਸ਼ਰਤ ਪਿਆਰ ਕੇਵਲ ਪਰਮਾਤਮਾ ਦੁਆਰਾ ਦਰਸਾਇਆ ਗਿਆ ਹੈ। ਪਹਿਲਾਂ ਸਵਰਗ ਦੀ ਮਹਿਮਾ ਛੱਡਣ ਅਤੇ ਫਿਰ ਸਾਡੀ ਮਾਫ਼ੀ ਲਈ ਆਪਣੀ ਮਰਜ਼ੀ ਨਾਲ ਸਲੀਬ ਵੱਲ ਜਾਣ ਵਿੱਚ ਯੇਸੂ ਦੁਆਰਾ ਪੂਰੀ ਤਰ੍ਹਾਂ ਪ੍ਰਦਰਸ਼ਿਤ ਕੀਤਾ ਗਿਆ ਸੱਚਾ ਪਿਆਰ ਹੈ। ਪਰਮਾਤਮਾ ਦੇ ਪਿਆਰ ਬਾਰੇ ਇੱਕ ਹੋਰ ਮਹਾਨ ਹਵਾਲਾ ਪਹਿਲਾ ਯੂਹੰਨਾ 4 ਵਿੱਚ ਹੈ ਕਿ ਸਾਡੇ ਕੋਲ ਅੱਜ ਸਵੇਰੇ ਇਹ ਸਭ ਪੜ੍ਹਨ ਲਈ ਸਮਾਂ ਨਹੀਂ ਹੈ, ਪਰ ਉਸ ਚਿੱਠੀ ਵਿੱਚ ਯੂਹੰਨਾ ਲਿਖਦਾ ਹੈ, ਅਸੀਂ ਪਿਆਰ ਕਰਦੇ ਹਾਂ ਕਿਉਂਕਿ ਉਸਨੇ ਪਹਿਲਾਂ ਸਾਨੂੰ ਪਿਆਰ ਕੀਤਾ ਸੀ, ਜਾਂ ਪਰਮੇਸ਼ਰ ਨੇ ਪਹਿਲਾਂ ਸਾਨੂੰ ਪਿਆਰ ਕੀਤਾ। ਪਿਆਰ ਦੀ ਸਾਡੀ ਸਾਰੀ ਸਮਝ ਇਹ ਹੈ, ਇਹ ਕੀ ਹੈ, ਇਹ ਕਿਹੋ ਜਿਹਾ ਮਹਿਸੂਸ ਹੁੰਦਾ ਹੈ, ਇਸ ਨੂੰ ਕਿਵੇਂ ਦਿਖਾਉਣਾ ਹੈ, ਇਹ ਪਰਮਾਤਮਾ ਤੋਂ ਆਉਣਾ ਚਾਹੀਦਾ ਹੈ। ਕੀ ਤੁਸੀਂ ਆਪਣੇ ਪਿਆਰ ਦੇ ਮੁੱਖ ਸਰੋਤ ਲਈ ਪਰਮੇਸ਼ਵਰ ਨੂੰ ਲੱਭ ਰਹੇ ਹੋ? ਇੱਕ ਵਾਰ ਜਦੋਂ ਅਸੀਂ ਰੂਪ ਭਾਲਦੇ ਹਾਂ, ਆਪਣੇ ਪਾਪਾਂ ਦਾ ਇਕਰਾਰ ਕਰਦੇ ਹਾਂ ਅਤੇ ਮਾਫ਼ੀ ਦਾ ਅਨੁਭਵ ਕਰਦੇ ਹਾਂ, ਤਾਂ ਕੇਵਲ ਉਹ ਹੀ ਯੇਸੂ ਲਈ ਪਿਆਰ ਦੀ ਪੇਸ਼ਿਸ਼ ਕਰਦਾ ਹੈ ਅਤੇ ਸਾਡਾ ਕੁਦਰਤੀ ਜਵਾਬ ਇਹੀ ਹੋਣਾ ਚਾਹੀਦਾ ਹੈ। ਹੁਣ ਇਹ ਦੇਖਣ ਤੋਂ ਬਾਅਦ ਕਿ ਕ੍ਰਿਸਮਿਸ ਸਾਡੇ ਲਈ ਪਰਮਾਤਮਾ ਦੇ ਪਿਆਰ ਦਾ ਪ੍ਰਗਟਾਵਾ ਹੈ, ਸਾਨੂੰ ਸਪਸ਼ਟ ਹੋਣਾ ਚਾਹੀਦਾ ਕਿ ਪਰਮੇਸ਼ਰ ਦੁਆਰਾ ਪੇਸ਼ ਕੀਤਾ ਗਿਆ ਸੱਚਾ ਪਿਆਰ ਬਿਹਤਰ ਬਿਨਾਂ ਸ਼ਰਤ ਕਿਉਂ ਹੈ, ਉਸਦੇ ਪਿਆਰ ਦੀ ਸਾਨੂੰ ਉਡੀਕ ਅਤੇ ਲੋੜ ਕਿਉਂ ਹੈ। ਮੈਂ ਹੁਣ ਜਿਹੜਾ ਗੱਲ ਥੋੜ੍ਹੇ ਬਾਹਰ ਹੋ ਕੇ ਇਸਦੇ 3 ਕਾਰਨ ਦੱਸਦਾ ਹਾਂ। ਪਹਿਲਾਂ, ਉਸਦਾ ਪਿਆਰ ਜਿਹੜਾ ਉਹ ਸਦੀਵੀ ਹੈ। ਸਾਡੇ ਲਈ ਪਰਮੇਸ਼ਰ ਦਾ ਪਿਆਰ ਸਾਡੇ ਬਣਾਏ ਜਾਣ ਤੋਂ ਪਹਿਲਾਂ ਮੌਜੂਦ ਸੀ ਅਤੇ ਸਾਡੀ ਮੌਤ ਤੋਂ ਬਾਅਦ ਵੀ ਜਾਰੀ ਰਹਿੰਦਾ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ ਕਿ ਇੱਕ ਅਨਾਦੀ ਪਰਮਾਤਮਾ ਸਦੀਵੀ ਪਿਆਰ ਕਰਨ ਦੇ ਯੋਗ ਹੈ। ਜੇ ਮੈਂ ਕਦੇ ਕਿਸੇ ਅਜਿਹੇ ਜੋੜੇ ਨੂੰ ਮਿਲਦਾ ਹਾਂ ਜੋ 50, 55 ਜਾਂ 60 ਸਾਲ ਤੋਂ ਵਿਆਹੇ ਹੋਏ ਹਨ, ਤਾਂ ਮੈਨੂੰ ਪ੍ਰਸ਼ੰਸਾ ਦੀ ਭਾਵਨਾ ਮਿਲਦੀ ਹੈ। ਉਹਨਾਂ ਨੇ ਮੋਟੇ ਪਤਲੇ ਆਸਾਨ ਸਮਿਆਂ ਅਤੇ ਔਖੇ ਸਮਿਆਂ ਵਿੱਚ ਇੱਕ ਦੂਜੇ ਨੂੰ ਪਿਆਰ ਕਰਨਾ ਜਾਰੀ ਰੱਖਣ ਲਈ ਚੰਗਾ ਕੀਤਾ ਹੈ, ਪਰ ਇਹ ਸਾਡੇ ਲਈ ਪਰਮੇਸ਼ਰ ਦੇ ਪਿਆਰ ਦੇ ਮੁਕਾਬਲੇ ਕੁਝ ਵੀ ਨਹੀਂ। ਜ਼ਬੂਰ 136 ਦੀ ਸ਼ੁਰੂਆਤ ਬਿਆਨ ਕਰਦੀ ਹੈ, ਯਹੋਵਾ ਦਾ ਧੰਨਵਾਦ ਕਰੋ ਕਿਉਂਕਿ ਉਹ ਚੰਗਾ ਹੈ, ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ। ਸੋ ਪਹਿਲਾਂ ਕੀ ਸੀ ਕਿ ਉਸਦਾ ਪਿਆਰ ਸਦੀਵੀ ਹੈ, ਹੁਣ ਦੂਸਰਾ, ਉਸਦਾ ਪਿਆਰ ਬਿਨਾਂ ਸ਼ਰਤ ਹੈ। ਦੁਨਿਆਵੀ ਦ੍ਰਿਸ਼ਟੀਕੋਣ ਤੋਂ ਬਿਨਾਂ ਸ਼ਰਤ ਪਿਆਰ ਸਿਰਫ ਇੱਕ ਪਰੀਪੂਸ਼ ਹੈ ਜਾਂ ਇੱਕ ਫੇਰੀ ਟੇਲ ਹੈ। ਮੇਰਾ ਦੁਨਿਆਵੀ ਅਨੁਭਵ ਮੈਨੂੰ ਦਿਖਾਉਂਦਾ ਹੈ ਕਿ ਲੋਕ ਬਿਨਾਂ ਸ਼ਰਤ ਪਿਆਰ ਦਿਖਾਉਣ ਦੇ ਅਯੋਗ ਹਨ। ਅਸੀਂ ਨੇੜੇ ਆ ਸਕਦੇ ਹਾਂ, ਅਸੀਂ ਇਸ 'ਤੇ ਸੱਚਮੁੱਚ ਸਖ਼ਤ ਮਿਹਨਤ ਕਰ ਸਕਦੇ ਹਾਂ, ਪਰ ਸਾਡਾ ਪਿਆਰ ਘੱਟ ਜਾਂਦਾ ਹੈ। ਸਾਡੇ ਪਿਆਰ ਨੂੰ ਠੇਸ ਪਹੁੰਚ ਸਕਦੀ ਹੈ ਅਤੇ ਨੁਕਸਾਨ ਹੋ ਜਾਂਦਾ ਹੈ। ਸਾਡਾ ਪਿਆਰ ਫਿੱਕਾ ਪੈ ਜਾਂਦਾ ਹੈ, ਪਰ ਫਿਰ ਦੁਬਾਰਾ ਅਸੀਂ ਉਹਨੂੰ ਜਗਾਉਂਦੇ ਹਾਂ। ਇਹ ਤੱਥ ਧਰਤੀ ਉੱਤੇ ਜੀਵਨ ਨੂੰ ਔਖਾ ਬਣਾਉਂਦਾ ਹੈ, ਕਿਉਂਕਿ ਅਸੀਂ ਪਿਆਰ ਦਿਖਾਉਣ ਲਈ ਪਤੀ ਪਤਨੀ ਬੱਚਿਆਂ ਅਤੇ ਪਰਿਵਾਰ ਚਰਚ ਦੇ ਪਰਿਵਾਰ ਨਾਲ ਸਖ਼ਤ ਮਿਹਨਤ ਕਰਦੇ ਹਾਂ। ਕਈ ਵਾਰ ਇਹ ਆਸਾਨ ਹੁੰਦਾ ਹੈ, ਪਰ ਕਈ ਵਾਰ ਇਹ ਔਖਾ ਹੁੰਦਾ ਹੈ, ਅਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਦੀ ਲੋੜ ਹੁੰਦੀ ਹੈ, ਅਤੇ ਅਸੀਂ ਅਜੇ ਵੀ ਬਿਨਾਂ ਸ਼ਰਤ ਪਿਆਰ ਤੋਂ ਘੱਟ ਹੁੰਦੇ ਹਾਂ। ਪਰ ਰੱਬ ਕਦੇ ਵੀ ਘੱਟ ਨਹੀਂ ਹੁੰਦਾ। ਉਸ ਸਮੇਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਆਪਣੇ ਲੋਕਾਂ ਨੂੰ ਪਿਆਰ ਕਰਨ ਲੱਗਾ, ਅਤੇ ਇਹੀ ਉਸਨੇ ਅੱਜ ਤੱਕ ਕੀਤਾ ਹੈ। ਅਫਸੀਆਂ ਔਰ ਇੱਕ ਦੀ ਸ਼ੁਰੂਆਤ ਸਾਨੂੰ ਦੱਸਦੀ ਹੈ, ਜਿਹੜਾ ਅਫਸੀਆਂ ਦਾ ਪਹਿਲਾਂ ਬਾਬਾ ਦੀ 4-5 ਹੈ ਕਿ ਜਿਵੇਂ ਕਿ ਉਸਨੇ ਸਾਨੂੰ ਦੁਨੀਆ ਦੀ ਨੀਂਹ ਤੋਂ ਪਹਿਲਾਂ ਆਪਣੇ ਵਿੱਚ ਚੁਣਿਆ ਸੀ ਤਾਂ ਜੋ ਅਸੀਂ ਉਸਦੇ ਸਾਹਮਣੇ ਪਵਿੱਤਰ ਅਤੇ ਨਿਰਦੋਸ਼ ਰਹੀਏ। ਪਿਆਰ ਵਿੱਚ ਉਸਨੇ ਸਾਨੂੰ ਯਿਸੂ ਮਸੀਹ ਦੁਆਰਾ ਆਪਣੇ ਪੁੱਤਰਾਂ ਦੇ ਰੂਪ ਵਿੱਚ ਗੋਦ ਲੈਣ ਲਈ ਪਹਿਲਾਂ ਤੋਂ ਨਿਰਧਾਰਿਤ ਕੀਤਾ ਸੀ। ਇਹ ਚੋਣ ਜਾਂ ਪੂਰਵ ਨਿਰਧਾਰਨ ਕਿਸੇ ਵੀ ਕਿਸਮ ਦੇ ਕੰਮ 'ਤੇ ਸ਼ਰਤ ਨਹੀਂ ਹੈ। ਅਸੀਂ ਬਿਨਾਂ ਸ਼ਰਤ ਪਿਆਰ ਵਿੱਚ ਚੁਣੇ ਗਏ ਹਾਂ। ਸੋ ਪਹਿਲਾ ਸੀ ਕਿ ਉਸਦਾ ਪਿਆਰ ਸਦੀਵੀ ਹੈ, ਦੂਸਰਾ ਕਿ ਉਸਦਾ ਪਿਆਰ ਬਿਨਾਂ ਸ਼ਰਤ ਹੈ, ਹੁਣ ਤੀਸਰੀ ਗੱਲ ਜਿਹੜੀ ਹੈ ਕਿ ਉਸਦਾ ਪਿਆਰ ਬੇਅੰਤ ਹੈ। ਇੱਕ ਵਿਗਿਆਨੀ ਹੋਣ ਦੇ ਨਾਤੇ ਮੈਨੂੰ ਚੀਜ਼ਾਂ ਨੂੰ ਮਾਪਣਾ ਪਸੰਦ ਹੈ। ਕੰਮ ਵਿੱਚ ਅਸੀਂ ਵੱਖ ਵੱਖ ਤਰਲ ਪਦਾਰਥਾਂ ਵਿੱਚ ਛੋਟੇ ਛੋਟੇ ਪਰਮਾਣੂਆਂ ਦੀ ਵੱਖ ਵੱਖ ਮਾਤਰਾ ਨੂੰ ਮਾਪਣ ਲਈ ਇੱਕ ਸਾਲ ਵਿੱਚ ਇੱਕ ਲੱਖਾ ਪੌਂਡ ਖਰਚ ਕਰਦੇ ਹਾਂ। ਅਸੀਂ ਇਸ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਨ ਲਈ ਪ੍ਰਯੋਗਾਂ ਨੂੰ ਡਿਜ਼ਾਇਨ ਕਰਨ ਵਿੱਚ ਘੰਟੇ ਬਿਤਾਉਂਦੇ ਹਾਂ। ਵਿਅਕਤੀਗਤ ਤੌਰ 'ਤੇ ਮੈਂ ਸੋਚਦਾ ਹਾਂ ਕਿ ਚੀਜ਼ਾਂ ਦੀ ਮਾਤਰਾ ਵਧਾਉਣਾ ਦੀ ਇੱਛਾ ਕਾਫ਼ੀ ਕੁਦਰਤੀ ਹੈ, ਅਤੇ ਇਹ ਜੀਵਨ ਦੇ ਹੋਰ ਖੇਤਰਾਂ ਵਿੱਚ ਫੈਲਦਾ ਹੈ। ਕੀ ਤੁਸੀਂ ਕਦੇ ਕਿਹਾ ਹੈ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਜਾਂ ਮੈਂ ਸੱਚਮੁੱਚ ਤੈਨੂੰ ਬਹੁਤ ਪਿਆਰ ਕਰਦਾ ਹਾਂ? ਕੁਆਲੀਫਾਇਰ ਦੀ ਜਾਣ ਪਛਾਣ ਵੱਲ ਧਿਆਨ ਦਿਓ। ਪਿਆਰ ਕਰਨਾ ਕਾਫ਼ੀ ਨਹੀਂ ਹੈ, ਪਰ ਸਾਨੂੰ ਸੱਚਮੁੱਚ ਬਹੁਤ ਪਿਆਰ ਕਰਨ ਜਾਂ ਕੰਮ ਕਰਨ ਦੀ ਜ਼ਰੂਰਤ ਹੈ ਜਾਂ ਪਿਆਰ ਕਰਨ ਦੀ ਜ਼ਰੂਰਤ ਹੈ, ਅਤੇ ਹੋ ਸਕਦਾ ਹੈ ਕਿ ਉਹ ਬਿਆਨ ਸੱਚ ਹੋਣ, ਪਰ ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਦਾ ਸੱਚਾ ਪਿਆਰ ਸਾਡੇ ਲਈ ਅਮੁੱਕ ਹੈ। ਅਫਸੀਆਂ 3 ਵਿੱਚ ਮੈਂ ਪੜ੍ਹਦਾ ਹਾਂ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਜੜ੍ਹਾਂ ਅਤੇ ਪਿਆਰ ਵਿੱਚ ਸਥਾਪਿਤ ਹੋ ਕੇ ਪ੍ਰਭੂ ਦੇ ਸਾਰੇ ਪਵਿੱਤਰ ਲੋਕਾਂ ਦੇ ਨਾਲ ਮਿਲ ਕੇ ਇਹ ਸਮਝਣ ਦੀ ਸ਼ਕਤੀ ਪ੍ਰਾਪਤ ਕਰੋ ਕਿ ਮਸੀਹ ਦਾ ਪਿਆਰ ਕਿੰਨਾ ਚੌੜਾ, ਲੰਬਾ ਅਤੇ ਉੱਚਾ ਅਤੇ ਡੂੰਘਾ ਹੈ, ਅਤੇ ਇਸ ਪਿਆਰ ਨੂੰ ਜਾਣਨ ਲਈ ਜੋ ਗਿਆਨ ਤੋਂ ਪਰੇ ਹੈ, ਤੁਸੀਂ ਪਰਮਾਤਮਾ ਦੀ ਸਾਰੀ ਸੰਪੂਰਨਤਾ ਦੇ ਮਾਪ ਨਾਲ ਭਰੇ ਜਾ ਸਕਦੇ ਹੋ। ਇਹ ਸਿਰਫ 3 ਕਾਰਨ ਹਨ ਕਿ ਪਰਮੇਸ਼ੁਰ ਦਾ ਪਿਆਰ ਸੱਚਾ ਬੇਮਿਸਾਲ ਕਿਉਂ ਹੈ, ਅਤੇ ਸਾਨੂੰ ਆਪਣੇ ਜੀਵਨ ਵਿੱਚ ਉਸਦੇ ਪਿਆਰ ਨੂੰ ਕਿਸੇ ਹੋਰ ਕਿਸਮ ਦੇ ਪਿਆਰ ਨਾਲ ਬਦਲਣ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ? ਤੁਸੀਂ ਪਿਆਰ ਨੂੰ ਕਿੱਥੋਂ ਲੱਭ ਰਹੇ ਹੋ? ਆਮੀਨ।